ਜੁਗੋ ਜੁਗਟਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ ਪਾਪ ਪੁੰਨ। ਇਸ ਵਿਸ਼ੇ ਤੇ ਮਹਾਂਪੁਰਖਾਂ ਨੇ ਦੋ ਲੇਖ ਲਿਖੇ ਹਨ, ਸੋ ਪਹਿਲੇ ਭਾਗ ਨਾਲ ਅਸੀਂ ਸਾਂਝ ਪਾਵਾਂਗੇ। ਪਾਪ ਪੁੰਨ ਭਾਗ ਪਹਿਲਾ, ਲੇਖ ਨੰਬਰ 98। ਆਓ ਬੜੇ ਪਿਆਰ ਨਾਲ ਸਰਵਨ ਕਰੀਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰ ਬਾਜੋ, ਤੱਤੇ ਸਾਰ ਨਾ ਜਾਣੀ ਤੇਹੀ ਗੁਨੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਨੀ। ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਸਭ ਦੁੱਖ ਹੈ ਪਾਰਾ। ਗੁਰਬਾਣੀ ਦੀ ਇਹਨਾਂ ਪੰਕਤੀਆਂ ਤੋਂ ਪਤਾ ਲੱਗਾ ਕਿ ਪੁੰਨ ਪਾਪ ਇਹ ਸਿਰਫ ਇਸ ਮਾਇਕੀ ਦੁਨੀਆ ਅਰਥਾਤ ਤ੍ਰੈ ਗੁਣਾ ਦੀ ਹੀ ਕਲਪਨਾ ਹੈ। ਪਾਪ ਪੁੰਨ ਵਰਤੈ ਸੰਸਾਰਾ, ਇਸ ਮਾਇਕੀ ਦੁਨੀਆ ਦੀ ਕਲਪਨਾ ਹੈ। ਇਹ ਕਲਪਨਾ ਉਦੋਂ ਤਾਈਂ ਰਹੇਗੀ ਜਦ ਤਾਈਂ ਜੀਵ ਆਪਣੇ ਕੇਂਦਰ ਤੱਤ ਰੂਪ ਆਪੇ ਨੂੰ ਨਹੀਂ ਪਹਿਚਾਣਦਾ। ਇਸ ਤੱਤ ਰੂਪ ਨੂੰ ਗੁਰਬਾਣੀ ਵਿੱਚ ਆਪਾ ਸ਼ਬਦ ਨਾਮ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਇਹ ਤੱਤ ਅਸੰਸ ਤੱਤ ਰੂਪ ਹੈ। ਇਸ ਦੀ ਪਹਿਚਾਣ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਸੂਖਮ ਤੋਂ ਸੂਖਮ ਤੱਤ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਜਿਆ ਤੇ ਪਹਿਚਾਨਿਆ ਜਾ ਸਕਦਾ ਹੈ। ਚੌਥੇ ਪਦ ਦੇ ਇਲਾਹੀ ਮੰਡਲ ਵਿੱਚ ਪਾਪ ਪੁੰਨ ਦੀ ਕਲਪਨਾ ਓਪਰੀ ਬੇਲੋੜੀ ਹੈ। ਹੁਣ ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਲੋਕਾਂ ਦੇ ਪਾਪ ਪੁੰਨ ਦੀਆਂ ਭਿੰਨ ਭਿੰਨ ਕਸਵੱਟੀਆਂ ਹਨ। ਮਿਸਾਲ ਦੇ ਤੌਰ ਤੇ ਇੱਕ ਪਾਸੇ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ ਤੇ ਦੂਜੇ ਪਾਸੇ ਜੀਵਾਂ ਦੀ ਕੁਰਬਾਨੀ ਦੇਣੀ ਪੁੰਨ ਹੀ ਨਹੀਂ ਬਲਕਿ ਪਰਮਾਰਥ ਦੀ ਪੂਜਾ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਸਾਡੀਆਂ ਕਚਹਿਰੀਆਂ ਵਿੱਚ ਜਿਸ ਤਰ੍ਹਾਂ ਕਈ ਦਰਜੇ ਦੇ ਜੁਰਮ ਗਿਣੇ ਜਾਂਦੇ ਹਨ ਤੇ ਉਹਨਾਂ ਜੁਰਮਾਂ ਦੇ ਪਿੱਛੇ ਕਾਰਨ ਤੇ ਭਾਵਨਾ ਦਾ ਖਿਆਲ ਵੀ ਰੱਖਿਆ ਜਾਂਦਾ ਹੈ। ਜੁਰਮ ਦੇ ਪਿੱਛੇ ਕਾਰਨ ਕੀ ਹੈ, ਭਾਵਨਾ ਕੀ ਹੈ, ਇਹਦਾ ਖਿਆਲ ਰੱਖਿਆ ਜਾਂਦਾ ਹੈ। ਉਸੇ ਤਰ੍ਹਾਂ ਸਾਡੇ ਮਾਨਸਿਕ ਪਾਪਾਂ ਦੇ ਭਿੰਨ ਭਿੰਨ ਦਰਜੇ ਹਨ। ਸਾਡੇ ਪਾਪ ਇਹ ਤਿੰਨ ਕਿਸਮਾਂ 'ਚ ਵੰਡੇ ਜਾ ਸਕਦੇ ਹਨ। ਕਿਸ ਤਰ੍ਹਾਂ ਦੇ ਪਾਪ ਅਸੀਂ ਕਰਦੇ ਹਾਂ, ਤਿੰਨ ਕਿਸਮਾਂ ਦੇ ਕਰਦੇ ਹਾਂ। ਪਹਿਲਾ ਸਰੀਰਕ ਪਾਪ, ਫਿਰ ਅਸੀਂ ਕਰਦੇ ਹਾਂ ਮਾਨਸਿਕ ਪਾਪ ਤੇ ਫਿਰ ਕਰਦੇ ਹਾਂ ਆਤਮਕ ਪਾਪ। ਹੁਣ ਸਰੀਰਕ ਪਾਪ ਕੀ ਹੈ? ਇਸ ਵਿੱਚ ਚੋਰੀ, ਯਾਰੀ, ਮਾਰ ਕੁਟਾਈ ਆਦਿ ਆ ਜਾਂਦੇ ਹਨ। ਇਹਨਾਂ ਸਰੀਰਕ ਪਾਪਾਂ ਦੀ ਤਹਿ ਵਿੱਚ ਪਹਿਲਾਂ ਮਾਨਸਿਕ ਕਲਪਨਾ ਆਉਂਦੀ ਹੈ ਤੇ ਸਰੀਰ ਤਾਂ ਸਿਰਫ ਮਨੋਕਲਪਨਾ ਦਾ ਹਥਿਆਰ ਬਣਦਾ ਹੈ। ਅਸਲ ਵਿੱਚ ਇਹ ਮਾਨਸਿਕ ਪਾਪਾਂ ਦੀ ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ। ਪਹਿਲਾਂ ਮਨ ਵਿੱਚ ਖਿਆਲ ਆਉਂਦਾ ਹੈ, ਫਿਰ ਸਰੀਰ ਪਾਪ ਕਰਦਾ ਹੈ, ਸੋ ਇਹ ਮਾਨਸਿਕ ਪਾਪਾਂ ਦੀ ਸ਼੍ਰੇਣੀ ਵਿੱਚ ਵੀ ਗਿਣੇ ਜਾ ਸਕਦੇ ਹਨ। ਦੂਜਾ ਹੈ ਮਾਨਸਿਕ ਪਾਪ। ਇਹ ਪਾਪ ਸਾਡੇ ਮਨ ਦੇ ਬਿਮਾਰ ਹੋਣ ਜਾਂ ਇਹਦੀ ਗਿਰਾਵਟ ਦੇ ਕਾਰਨ ਸਾਡੀਆਂ ਨੀਵੀਆਂ ਰੁਚੀਆਂ ਤੋਂ ਉਤਪੰਨ ਹੁੰਦੇ ਹਨ। ਇਸ ਵਿੱਚ ਦੋਸ਼ੀ ਤਾਂ ਸਾਡਾ ਮਨ ਹੁੰਦਾ ਹੈ, ਪਰ ਸਜ਼ਾ ਸਰੀਰ ਨੂੰ ਦਿੱਤੀ ਜਾਂਦੀ ਹੈ। ਇਹ ਦੁਨਿਆਵੀ ਕਾਨੂੰਨ ਜੋ ਮਾਨਸਿਕ ਪਾਪਾਂ ਲਈ ਸਰੀਰ ਨੂੰ ਸਜ਼ਾ ਦਿੰਦੇ ਹਨ, ਇਹ ਉਚਿਤ ਨਹੀਂ। ਇਹ ਮਾਨਸਿਕ ਰੋਗ ਹਨ ਤੇ ਇਹਨਾਂ ਰੋਗਾਂ ਦਾ ਇਲਾਜ ਵੀ ਮਾਨਸਿਕ ਤੇ ਆਤਮਕ ਸਤਹ ਤੇ ਹੋਣਾ ਚਾਹੀਦਾ ਹੈ। ਮਾਨਸਿਕ ਬਿਮਾਰੀ ਦਾ ਇਲਾਜ ਮਾਨਸਿਕ ਸੁਧਾਰ ਨਾਲ ਹੋ ਸਕਦਾ ਹੈ ਤਾਂ ਕਿ ਜੋ ਉਹ ਮੁੜ ਕੇ ਪਾਪ ਨਾ ਕਰੇ। ਗੁਰਮਤ ਅਨੁਸਾਰ ਮਾਨਸਿਕ ਸੁਧਾਰ ਦਾ ਸਭ ਤੋਂ ਉੱਤਮ ਤੇ ਪੱਕਾ ਇਲਾਜ ਕੀ ਹੈ? ਸਾਧ ਸੰਗਤ ਦੇ ਹਸਪਤਾਲ ਵਿੱਚ ਬਾਣੀ ਤੇ ਨਾਮ ਔਖਾ ਦੇ ਨਾਲ ਸਿਮਰਨ ਦੁਆਰਾ ਸ਼ੀਘਰ ਤੇ ਨਿਸ਼ਚੇ ਹੀ ਇਲਾਜ ਹੋ ਸਕਦਾ ਹੈ। ਬਾਕੀ ਹੋਰ ਸਾਰੇ ਇਲਾਜ ਅਧੂਰੇ, ਅਨਿਸ਼ਚਿਤ ਤੇ ਫੋਕਟ ਹਨ। ਹਾਂਜੀ, ਸਾਧ ਸੰਗਤ ਦੇ ਹਸਪਤਾਲ ਵਿੱਚ ਬਾਣੀ ਤੇ ਨਾਮ ਔਖਦ ਨਾਲ ਸਿਮਰਨ ਦੁਆਰਾ। ਹੁਣ ਗੁਰਬਾਣੀ 'ਚ ਸਾਡੇ ਪਾਪਾਂ ਦੇ ਛੇਤੀ ਤੇ ਪੱਕੇ ਇਲਾਜ ਦੇ ਅਤ ਸੋਹਣੇ ਤੇ ਸੌਖੇ ਸਾਧਨ ਦਰਸਾਏ ਹਨ। ਕੀ ਸਾਧਨ ਹਨ? ਹਰ ਕਾ ਨਾਮ ਕੋਟ ਪਾਪ ਖੋਵੇ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੈ ਛੁਟੈ। ਵੱਡੇ ਭਾਗ ਪੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਏਕ ਧਿਆਈਏ ਸਾਧ ਕੇ ਸੰਗ, ਪਾਪ ਬਿਨਾਸੈ ਨਾਮ ਕੇ ਰੰਗ। ਰਾਮ ਨਾਮ ਰਸ ਰਹੇ ਅਗਾਏ, ਕੋਟ ਕੁਟੰਤਰ ਕੇ ਪਾਪ ਜਲ ਜਾਹੇ। ਗੁਰਬਾਣੀ ਵਿੱਚ ਸਾਨੂੰ ਇਹਨਾਂ ਪਾਪਾਂ ਤੋਂ ਬਚਣ ਦੀ ਤਾੜਨਾ ਇਉਂ ਕੀਤੀ ਗਈ ਹੈ। ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਜਿਸ ਪਾਸ ਲੁਕਾਈ ਦੜੋ ਸੋ ਵੇਖੀ ਸਾਥ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂ ਤੇ ਨੇਰਿਆ। ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹੇ ਮਿਟਵੇ ਕਬ ਨਾਹੇ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਸ ਸੰਸਾਰ ਦੀ ਕੁਆਉ ਦੁਆਰਾ ਰਚਨਾ ਕੀਤੀ ਤੇ ਇਸ ਨੂੰ ਚਾਲੂ ਰੱਖਣ ਲਈ ਅਤ ਹੀ ਸੂਖਮ ਅਟਲ ਪੂਰਨ ਨਿਯਮ ਬੱਧ ਅਸੂਲ ਜਾਂ ਕਾਨੂੰਨ ਬਣਾਏ ਹਨ। ਇਹਨਾਂ ਇਲਾਹੀ ਨਿਯਮਾਂ ਨੂੰ ਬਾਣੀ ਵਿੱਚ ਰਜ਼ਾ ਹੁਕਮ ਜਾਂ ਭਾਣਾ ਕਿਹਾ ਗਿਆ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੈ ਬੁਜੈ ਤਾਂ ਹੋਮੇ ਕਹੇ ਨਾ ਕੋਏ। ਇਹ ਇਲਾਹੀ ਹੁਕਮ ਆਪਣੇ ਆਪ ਵਿੱਚ ਇਤਨਾ ਪੂਰਨ, ਨੁਕਸਹੀਨ, ਅਭੁੱਲ, ਅਪਾਰ, ਲਾਭਦਾਇਕ ਤੇ ਸੁਖਦਾਈ ਹੈ ਕਿ ਇਸ ਵਿੱਚ ਕਦੇ ਵੀ ਕੋਈ ਤਰਮੀਮ ਅਥਵਾ ਬਦਲੀ ਕਰਨ ਦੀ ਲੋੜ ਨਹੀਂ ਜਾਪੀ। ਜਦ ਇਹ ਇਲਾਹੀ ਹੁਕਮ ਇਤਨਾ ਮੁਕੰਮਲ ਹੈ, ਲਾਭਦਾਇਕ ਹੈ, ਸੁਖਦਾਈ ਹੈ, ਤਾਂ ਜੀਵਾਂ ਲਈ ਆਪਣੇ ਜੀਵਨ ਨੂੰ ਸੁਖੀ ਤੇ ਖੁਸ਼ਹਾਲ ਰੱਖਣ ਲਈ ਮੁਕੰਮਲ ਤੌਰ ਤੇ ਇਸ ਹੁਕਮ ਦੀ ਰਵਾਨਗੀ ਦੇ ਸੁਰ ਇਹਦੇ ਇਨਟਿਊਨ ਹੋ ਕੇ ਰੁੜਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਆਤਮਕ ਰੌਂ ਦੇ ਅਧੀਨ ਹੋ ਕੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਇਹ ਹੁਕਮ ਹਰ ਇੱਕ ਜੀਵ ਦੇ ਨਾਲ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਸਿਵਾਏ ਇਨਸਾਨਾਂ ਦੇ ਬਾਕੀ ਸਭ ਜੂਨਾਂ ਇਸ ਨਾਲ ਲਿਖੇ ਹੁਕਮ ਦੇ ਸੁਰ ਵਿੱਚ ਜੀਵਨ ਬਤੀਤ ਕਰਦੀਆਂ ਹਨ। ਪਰ ਇਨਸਾਨ ਆਪਣੀ ਬੁੱਧੀ ਦੇ ਆਸਰੇ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਰੱਬੀ ਹੁਕਮ ਤੋਂ ਅਣਜਾਣ ਜਾਂ ਅਵੇਸਲਾ ਹੋ ਕੇ ਬੇਸੁਰਾ ਹੋਇਆ ਹੈ। ਇਸੇ ਕਰਕੇ ਇਨਸਾਨ ਹੀ ਇੱਕੋ ਜੂਨ ਹੈ ਜੋ ਆਪਣੀ ਬੁੱਧੀ ਤੇ ਹੋਮੇ ਦੇ ਕਾਰਨ ਹਰ ਕਿਸਮ ਦੇ ਦੁੱਖ ਤੇ ਕਲੇਸ਼ ਭੋਗਦਾ ਹੋਇਆ ਰਸਾਤਲ ਵੱਲ ਜਾ ਰਿਹਾ ਹੈ। ਇਹ ਇਨਸਾਨ ਲਈ ਇੱਕ ਟ੍ਰੈਜਡੀ ਹੈ ਕਿ ਇਹ ਸਾਰੀਆਂ ਜੂਨਾਂ ਦਾ ਸਰਤਾਜ ਹੁੰਦਾ ਹੋਇਆ, ਬੇਅੰਤ ਬੁੱਧੀ ਤੇ ਸੋਚਣ ਸ਼ਕਤੀ ਦਾ ਮਾਲਕ ਹੁੰਦਿਆਂ ਇਹੋ ਜਿਹੀ ਅਧੋਗਤੀ ਨੂੰ ਪ੍ਰਾਪਤ ਹੈ। ਇਸ ਤੇ ਬੜਾ ਅਫਸੋਸ ਵੀ ਹੁੰਦਾ ਹੈ, ਹਾਸਾ ਵੀ ਆਉਂਦਾ ਹੈ। ਅਸਲ ਵਿੱਚ ਇਸ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਕੇ ਆਪਣੀ ਹੋਮੇ ਦੇ ਅਧੀਨ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਸ਼ਿਕਾਰ ਹੋ ਕੇ ਹੀ ਅਸੀਂ ਆਸਾ ਮਨਸਾ ਤੇ ਤ੍ਰਿਸ਼ਨਾ ਦੇ ਨੀਵੇਂ ਖਿਆਲ ਸਾਡੇ ਅੰਦਰ ਉਪਜਦੇ ਹਨ, ਜਿਹੜੇ ਸਾਰੇ ਨੀਵੇਂ ਕਰਮਾਂ ਤੇ ਪਾਪਾਂ ਦੇ ਮੂਲ ਕਾਰਨ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਪਾਪਾਂ ਦਾ ਮੁੱਢਲਾ ਤੇ ਅਸਲੀ ਕਾਰਨ ਕੀ ਹੈ? ਸਾਡਾ ਹੁਕਮ ਤੋਂ ਬੇਮੁਖ ਹੋਣਾ, ਬੇਸੁਰੇ ਹੋਣਾ। ਜਦ ਅਸੀਂ ਰੱਬੀ ਹੁਕਮ ਦੇ ਸੁਰ ਵਿੱਚ ਹੋਵਾਂਗੇ ਤਾਂ ਔਗੁਣ ਹੋ ਹੀ ਨਹੀਂ ਸਕਦੇ ਤੇ ਸਾਡੇ ਕੋਲੋਂ ਹਮੇਸ਼ਾ ਦੈਵੀ ਗੁਣ ਹੀ ਉਪਜਣਗੇ ਤੇ ਸਹਿਜ ਸੁਭਾਏ ਨੇਕੀ ਜਾਂ ਪੁੰਨ ਦੀ ਸਾਡੀ ਰੁਚੀ ਹੋਵੇਗੀ। ਦੂਜੇ ਲਫ਼ਜ਼ਾਂ ਵਿੱਚ ਹੁਕਮ ਤੋਂ ਬੇਸੁਰੇ ਹੋਣਾ ਹੀ ਪਾਪ ਹੈ ਤੇ ਸੁਰ ਵਿੱਚ ਰਹਿਣਾ ਪੁੰਨ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾ ਖਾਵੇ। ਮਨੁੱਖ ਆਪਣੇ ਭਾਣੇ ਵਿੱਚ ਨੀਵੀਂ ਰੁਚੀ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੋਇਆ ਆਪਣਾ ਮਨ ਇੰਨਾ ਮੈਲਾ ਕਰ ਲੈਂਦਾ ਹੈ ਕਿ ਉਹ ਮੈਲੇ ਮਨ ਦੁਆਰਾ ਫਿਰ ਕਰਮਬੱਧ ਹੋ ਜਾਂਦਾ ਹੈ। ਹਾਂਜੀ, ਪਹਿਲਾਂ ਆਪਣੀ ਨੀਵੀਆਂ ਰੁਚੀਆਂ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੈ। ਪਾਪ ਕਮਾਉਂਦਾ ਕਮਾਉਂਦਾ ਆਪਣਾ ਮਨ ਇੰਨਾ ਮਲੀਨ ਕਰ ਲੈਂਦਾ ਹੈ ਕਿ ਕਰਮਬੱਧ ਹੋ ਜਾਂਦਾ ਹੈ। ਫਿਰ ਉਸ ਤੋਂ ਮੱਲੋ ਮੱਲੀ ਆਪਣੇ ਆਪ ਪਾਪ ਹੁੰਦੇ ਰਹਿੰਦੇ ਹਨ ਤੇ ਆਖਿਰ ਉਹਦੇ ਪਾਪਾਂ ਦੀ ਰੁਚੀ ਅਤ ਦੀਰਕ ਤੇ ਡੂੰਘੀ ਹੋ ਕੇ ਉਹਦੇ ਤਨ ਮਨ ਤੇ ਅੰਤਿਸ਼ਕਰਨ ਵਿੱਚ ਧਸ ਵਸ ਰਸ ਜਾਂਦੀ ਹੈ। ਉਹ ਆਪਣੇ ਆਪ ਰਸਾਤਲ ਵੱਲ ਰੁੜਿਆ ਜਾਂਦਾ ਹੈ, ਇਸ ਤਰ੍ਹਾਂ ਆਪਣੀ ਤਬਾਹੀ ਦਾ ਕਾਰਨ ਬਣਦਾ ਹੈ। ਇਸ ਲਈ ਇਲਾਹੀ ਹੁਕਮ ਬੁੱਝ ਕੇ ਭਾਣੇ ਚ ਸੁਰ ਹੋ ਕੇ ਜੀਵਨ ਬਤੀਤ ਕਰਨ ਨਾਲ ਅਸੀਂ ਸਦਾ ਲਈ ਪਾਪਾਂ ਤੋਂ ਬਚ ਸਕਦੇ ਹਾਂ ਤੇ ਲੋਕ ਸੁਖੀ ਤੇ ਪਰਲੋਕ ਸੁਹੇਲੇ ਕਰ ਸਕਦੇ ਹਾਂ। ਪਰ ਇਲਾਹੀ ਹੁਕਮ ਨੂੰ ਬੁੱਝਣ ਲਈ, ਇਸ ਦੇ ਭਾਣੇ 'ਚ ਚੱਲਣ ਲਈ, ਗੁਰਬਾਣੀ ਦੀ ਅਗਵਾਈ ਵਿੱਚ ਸਤਸੰਗ ਦੀ ਸਹਾਇਤਾ ਦੁਆਰਾ ਨਾਮ ਸਿਮਰਨ ਅਭਿਆਸ ਦੀ ਲੋੜ ਹੈ। ਹਾਂਜੀ, ਹੁਕਮ ਵਿੱਚ ਚੱਲ ਕੇ ਪਾਪਾਂ ਤੋਂ ਬਚ ਸਕਦੇ ਹਾਂ, ਤੇ ਹੁਕਮ ਨੂੰ ਬੁੱਝਣ ਲਈ ਕਿਹਦੀ ਲੋੜ ਹੈ? ਸਤਸੰਗ ਦੀ ਸਹਾਇਤਾ ਦੁਆਰਾ ਨਾਮ ਸਿਮਰਨ ਅਭਿਆਸ ਦੀ। ਸੋ ਪਹਿਲਾਂ ਸੀ ਸਰੀਰਕ ਪਾਪ, ਫਿਰ ਮਾਨਸਿਕ ਪਾਪ, ਹੁਣ ਆਤਮਕ ਪਾਪ ਕੀ ਹਨ? ਭਾਣੇ ਵਿੱਚ ਰਹਿਣ ਵਾਲੇ ਭਗਤ, ਸਾਧ, ਸੰਤ, ਗੁਰਮੁਖ ਦੁਨੀਆਂ 'ਚ ਵਿਰਲੇ ਹੁੰਦੇ ਹਨ ਤੇ ਅਕਾਲ ਪੁਰਖ ਨੂੰ ਇਹ ਅੱਤ ਹੀ ਪਿਆਰੇ ਹੋਣ ਕਾਰਨ ਉਹ ਇਹਨਾਂ ਦੀ ਸਦਾ ਪੈਜ ਰੱਖਦਾ ਹੈ, ਰੱਛਾ ਕਰਦਾ ਆਇਆ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਦ ਕੋਈ ਭੁੱਲੜ ਮਨਮੁਖ ਇਹਨਾਂ ਮਹਾਂਪੁਰਖਾਂ ਦੀ ਨਿੰਦਾ ਕਰਦਾ ਹੈ ਤਾਂ ਅਕਾਲ ਪੁਰਖ ਨੂੰ ਦੁੱਖ ਹੁੰਦਾ ਹੈ, ਤਾਂ ਉਹਨਾਂ ਮਨਮੁੱਖਾਂ ਦਾ ਕੀ ਹਾਲ ਹੁੰਦਾ ਹੈ? ਸੰਤ ਜਣਾ ਕੀ ਨਿੰਦਾ ਕਰੇ, ਦੁਸ਼ਟ ਦੈਤ ਚਿੜਾਇਆ। ਜਿਨ ਜਿਨ ਕਰੀ ਅਵਗਿਆ ਜਨ ਕੀ, ਤੈ ਦੀਏ ਰੁੜਾਈ। ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ, ਹਰਨਾਖਸ ਜਿਉ ਪਚ ਜਾਵੇ ਗੋ। ਇਹਨਾਂ ਨਿੰਦਕਾਂ ਦੋਖੀਆਂ ਨੂੰ ਸਜ਼ਾ ਤ੍ਰੈ ਗੁਣਾਂ ਦੇ ਨਿਯਮਾਂ, ਲਾਅ ਆਫ ਕਰਮਾ, ਜੋ ਮੈਂ ਕੀਆ ਸੋ ਮੈਂ ਪਾਇਆ, ਉਹਦੇ ਅਨੁਸਾਰ ਮਿਲਦੀ ਹੈ। ਤੇ ਇਸ ਤੋਂ ਇਲਾਵਾ ਅਕਾਲ ਪੁਰਖ ਆਪ ਵੀ ਇਹਨਾਂ ਨੂੰ ਸਜ਼ਾ ਦਿੰਦਾ ਹੈ, ਤੇ ਇਹਨਾਂ ਦੀ ਉਹਨਾਂ ਮਹਾਂਪੁਰਖਾਂ ਬਗੈਰ ਜਿਨ੍ਹਾਂ ਦੀ ਇਸਨੇ ਨਿੰਦਿਆ ਕੀਤੀ ਹੋਵੇ ਹੋਰ ਕੋਈ ਢੋਈ ਨਹੀਂ ਹੈ, ਸਿਰਫ਼ ਉਹ ਮਹਾਂਪੁਰਖ ਇਸ ਨੂੰ ਮਾਫ ਕਰ ਸਕਦੇ ਹਨ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਇਸ ਲਈ ਸਾਨੂੰ ਆਤਮਕ ਪਾਪਾਂ ਤੋਂ ਤਾਂ ਬਚ ਕੇ ਰਹਿਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਆਤਮਕ ਪਾਪ ਹੈ ਜੋ ਅਗਿਆਨਤਾ ਕਾਰਨ ਅਸੀਂ ਸਹਿ ਸੁਭਾਏ ਕਰਦੇ ਹਾਂ। ਹਾਂਜੀ, ਕਿਹੜਾ ਆਤਮਕ ਪਾਪ ਜੋ ਸਾਥੋਂ ਸਹਿ ਸੁਭਾਏ ਹੋ ਜਾਂਦਾ ਹੈ? ਕੀ ਹੈ? ਆਤਮਾ ਨੂੰ ਉੱਪਰ ਉੱਠਣ ਅਥਵਾ ਪ੍ਰਫੁੱਲਤ ਹੋਣ ਦਾ ਮੌਕਾ ਭਾਗਾਂ ਨਾਲ ਮਿਲਦਾ ਹੈ, ਤੇ ਜਦੋਂ ਇਹੋ ਜਿਹਾ ਮੌਕਾ ਮਿਲੇ ਤਾਂ ਉਹਦੀ ਵਿਰੋਧਤਾ ਕਰਨੀ, ਇਹ ਦੀਰਘ ਆਤਮਕ ਪਾਪ ਹੈ। ਕਾਇਨਾਤ ਵਿੱਚ ਹਰ ਇੱਕ ਚੀਜ਼ ਅੰਦਰ ਵਿਕਾਸ ਹੋਣ ਦੀ ਕੁਦਰਤੀ ਰੁਚੀ ਜਾਂ ਹੁਕਮ ਹੈ। ਇਸ ਤਰ੍ਹਾਂ ਸਾਡੀ ਆਤਮਾ ਵੀ ਵਿਕਸਿਤ ਹੋਣਾ ਚਾਹੁੰਦੀ ਹੈ ਤੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿਚੀਂਦੀ ਜਾ ਰਹੀ ਹੈ। ਜਦ ਇਹੋ ਜਿਹੀ ਸੁਰਤ ਜਾਂ ਆਤਮਾ ਆਪਣੇ ਵਿਕਾਸ ਲਈ ਕੋਈ ਉੱਦਮ ਕਰਦੀ ਹੈ ਤਾਂ ਉਸਨੂੰ ਅਣਜਾਣ ਤੇ ਭੁੱਲੜ ਲੋਕ ਵਿਰੋਧ ਨਾਲ ਦਬਾਉਣਾ ਚਾਹੁੰਦੇ ਹਨ, ਬਦਨਾਮ ਕਰਨਾ ਲੋੜਦੇ ਹਨ ਤੇ ਉਸ ਰੂਹ ਦੇ ਵਧਣ, ਫੁੱਲਣ ਤੇ ਪ੍ਰਫੁੱਲਤ ਹੋਣ 'ਚ ਰੋੜੇ ਅਟਕਾਉਂਦੇ ਹਨ। ਇਹ ਇੱਕ ਦੀਰਘ ਆਤਮਕ ਪਾਪ ਹੈ। ਇਸ ਤਰ੍ਹਾਂ ਕਈ ਅਖੌਤੀ ਸਾਧ ਸੰਤ ਗੁਰੂ ਵੀ ਭੋਲੀਆਂ ਰੂਹਾਂ ਨੂੰ, ਹਾਂਜੀ ਅਖੌਤੀ ਸਾਧ ਸੰਤ ਜੋ ਬਣੇ ਫਿਰਦੇ ਹਨ, ਇਹ ਭੋਲੀਆਂ ਰੂਹਾਂ ਨੂੰ ਭੁਲੇਖੇ ਤੇ ਭੰਬਲ ਭੂਸਿਆਂ 'ਚ ਪਾ ਕੇ ਜਗਿਆਸੂਆਂ ਦਾ ਜੀਵਨ ਤਬਾਹ ਕਰ ਦਿੰਦੇ ਹਨ। ਇਸ ਤਰ੍ਹਾਂ ਵੀ ਅਸੀਂ ਆਤਮਕ ਪਾਪਾਂ ਦੇ ਦੋਸ਼ੀ ਹੁੰਦੇ ਹਾਂ ਤੇ ਇਹ ਵੀ ਦੀਰਘ ਆਤਮਕ ਪਾਪ ਹਨ। ਮਾਨਵਤਾ ਦੀਆਂ ਸਾਰੀਆਂ ਸਮੱਸਿਆਵਾਂ ਕਿਉਂ ਹੁੰਦੀਆਂ ਹਨ? ਮਾਨਵਤਾ ਨੂੰ ਸਾਰੀਆਂ ਸਮੱਸਿਆਵਾਂ ਮਨੁੱਖ ਵੱਲੋਂ ਅਟਲ ਰੱਬੀ ਨਿਯਮਾਂ ਅਥਵਾ ਹੁਕਮ ਦੀ ਉਲੰਘਣਾ ਤੋਂ ਉਪਜਦੀਆਂ ਹਨ ਤੇ ਮਨੁੱਖ ਦੀ ਕੁਰਾਹੇ ਪੈ ਜਾਣ ਦੀ ਪ੍ਰਵਿਰਤੀ ਹੀ ਉਹਨੂੰ ਰੱਬੀ ਚਾਹ ਅਨੁਸਾਰ ਆਦਰਸ਼ਕ ਮਨੁੱਖ ਬਣਨ ਤੋਂ ਵਾਂਝਿਆਂ ਰੱਖਦੀ ਹੈ। ਇਹ ਸਾਰੀਆਂ ਨੀਵੀਆਂ ਰੁਚੀਆਂ ਤੋਂ ਉਪਜੇ ਪਾਪ ਮਾਇਆ ਦੇ ਭਰਮ ਪੁਲਾਵੇ ਵਿੱਚ ਹਉਮੈ ਤੇ ਮੈਂ ਮੇਰੀ ਦਾ ਪ੍ਰਤੀਬਿੰਬ ਹਨ, ਸਾਡੀ ਮੈਂ ਮੇਰੀ ਦਾ ਪ੍ਰਗਟਾਵਾ ਹਨ। ਵਿਸ਼ਵ ਵਿੱਚ ਅਸ਼ਾਂਤੀ ਦਾ ਮੁੱਖ ਕਾਰਨ ਕਿ ਅਸੀਂ ਅਧਿਆਤਮਕ ਨਾਲੋਂ ਪਦਾਰਥਕ ਵਧੇਰੇ ਹਾਂ। ਈਰਖਾ, ਦਵੈਤ, ਨਫ਼ਰਤ ਅਤੇ ਨਿੱਜ ਸਵਾਰਥ ਇਹੀ ਸਮਾਜ ਨੂੰ ਸ਼ਾਂਤੀ ਅਤੇ ਆਨੰਦ ਤੋਂ ਵਾਂਝਿਆਂ ਰੱਖਦੇ ਹਨ। ਈਰਖਾ, ਦਵੈਤ, ਨਫ਼ਰਤ ਅਤੇ ਨਿੱਜ ਸਵਾਰਥ, ਸੈਲਫਿਸ਼ ਹੋਣਾ। ਮਨੁੱਖ ਖੁਸ਼ੀ, ਸ਼ਾਂਤੀ, ਖੇੜੇ, ਰਸ ਅਤੇ ਪਿਆਰ ਤੋਂ ਬਿਨਾਂ ਰੁੱਖਾ ਸੁੱਖਾ ਜੀਵਨ ਬਤੀਤ ਕਰ ਰਿਹਾ ਹੈ ਕਿਉਂਕਿ ਉਹ ਆਪਣੇ ਆਤਮਕ ਵਿਰਸੇ ਤੋਂ ਅਗਿਆਤ ਹੈ ਅਤੇ ਇਲਾਹੀ ਪਿਆਰਮਈ ਜੀਵਨ ਰੋਂ ਤੋਂ ਟੁੱਟ ਕੇ ਪ੍ਰੀਤ ਪਿਆਰ ਰਸ ਚਾਉ ਦੀਆਂ ਰੱਬੀ ਦਾਤਾਂ ਤੋਂ ਵਾਂਝਾ ਰਹਿੰਦਾ ਹੈ। ਜਿਉਂ ਜਿਉਂ ਸਾਧ ਸੰਗਤ ਨਾਮ ਸਿਮਰਨ ਦੁਆਰਾ ਸਾਡੀਆਂ ਬਿਰਤੀਆਂ ਉੱਚੀਆਂ ਉੱਠ ਕੇ ਦੈਵੀ ਹੁੰਦੀਆਂ ਜਾਣਗੀਆਂ, ते आत्मक छो द्वारा सूखम ते प्रबल हुंदियां जानगियां त्यों त्यों असी अथवा साडा आपा इलाही सुख प्रेम प्यार रस चाओ वाला इलाही जीवन रौन दे वहाओ लई प्रणाली बंदा जावेगा। इस तरह साडा तन मन हिरदा सारे दैवी गुणा दे प्रकाश ते प्रगटावे दे साधन बन जानगे। कल मैं इहो पुन गुण गोविंद गाहे। साडे तन मन हिरदे नू आत्म प्रायण करके नाम दी रंगन चाड़नी ए इलाही रजा अनुसार है। हाँ जी, इलाही रजा की है? अपने तन मन हिरदे नू आत्म प्रायण करके नाम दी रंगन चाड़नी, ते एही हर एक जीव दी प्रतिज्ञा भी है ते हर एक जीव दा कर्तव्य भी है। जद सानू कोई शरीरक रोग लगदा है तां असी कोई ओढ़ पोड़ करदे हाँ, डाक्टर कोल भजदे हाँ, डॉक्टर साढ़े रोग की जांच करके बीमारी ते उदा कारण लभदा है फिर इलाज करता है। पर कई बारी तपदक कैंसर कोड़ ये मोलक रोगां दा सानू एहसास नहीं हुंदा, पता नहीं लगता, ते असी माड़ी मोटी तकलीफ नू मल दल के सहारी जांदे हाँ जां नीम हकीमा तो इलाज करा के डंग टपाई जांदे हाँ। नतीजा की हुंदा है? सहजे सहजे समा पा के ये रोग सीरियस बन जांदे हन। इस तरह असी अपनी अनगहली कारण अपने शरीरक रोगां नू वधा के खतरनाक बना लैंदे हाँ ते अपनी बेपरवाही कारण अत्यंत दुख कलेश भोगदे हाँ। ऐन इसे तरह, हाँ जी बिल्कुल ठीक इसे तरह साडी मानसिक हालत भी है। किवें? साडियां नीवियां रुचियां विच्चों नीवे ते भैड़े कर्म जां पाप उपजदे हन ते बाहरली कुसंगत दे असर ते अंतशकरण दी रंगत इन्हां दी हवाड़ विच्चों साडियां नीवियां रुचियां उपजदियां हन। पिछले नीवे कर्मां ते ख्यालां अनुसार साडे अंतशकरण दी रंगत बनदी है। मानसिक रंगत जां हवाड़ जां नीवियां रुचियां नूं ही मानसिक बीमारी कहा जाता है। हाँ जी, साडी मानसिक बीमारी कित्थों पैदा हुंदी है? साडा मैला अंतशकरण कुसंगत दा असर, उत्थों साडियां नीवियां रुचियां उपजदियां हन, फिर असी नीवे विचार ते भैड़े कर्म करदे हाँ। यह साडी मानसिक बीमारी की वजह है। इन्हां मानसिक बीमारियां दा मुढ कारण की है? साडी होमे माया दे भरम भुलावे दे हनेर चों इह होमे उपजदी है, पलदी है। माया दे भरम भुलावे दे हनेर दा कारण उत्थे नीवियां रुचियां उपजदियां ते परवृत हुंदियां हन। ते अकाल पुरख दी गैर हाजरी, अकाल पुरख नूं भुलना, उस तो ही माया दा भरम उपजदा है। जिथे इलाही प्रकाश है उत्थे माइकी भरम दा हनेर नहीं रह सकदा। क्यों? क्योंकि प्रकाश ते हनेरा इक्को वक्त हो ही नहीं सकते। हनेरा प्रकाश दी गैर हाजरी, प्रकाश दी अनहोंद दा नाम है। जब हम होते तब तू नाही, अब तू ही मैं नाही। सो उपरली विचार तो स्पष्ट है कि अकाल पुरख दी भुल ही साडे सारे मानसिक रोगां दा मुढला कारण है। पहला अकाल पुरख नूं भुले, माया दा हनेर वापरिया, माया दे हनेर विचों साडी होमे, होमे तो साढ़े अंतशकरण ते नीवी कुसंगत द्वारा साढ़े अंदर नीवियां रुचियां ते असी पाप किते। सो मुढला कारण की है? शुरुआत कित्थों हुई? अकाल पुरख दी भुल, यही साढ़े सारे मानसिक रोगां दा मुढला कारण है। परमेश्वर ते भुलियां व्यापन सभे रोग, वेमुख हुए राम ते लगन जन्म विजोग। जद साडा मन बीमार हुंदा है, हाँ जी ध्यान देना, पहला जब साडा मन बीमार हुंदा है तो उदा असर शरीर उत्ते पैना अवश्य है। इसलिए बहुत सारिया दीर्घ बीमारियां साडी शरीरक बीमारियां दा मुढला कारण भी साडे मानसिक रोग ही हन। इसे करके गुरु बाबे ने लफ्ज़ रोग दे मोरे सभे विशेषण ला के परमेसर ते भुलियां व्यापन सभे रोग, सभे विशेषण ला के गल दृढ़ कराई है कि परमेश्वर नूं भुलण नाल ही सारे शरीरक ते मानसिक रोग लगदे हन। बीमार मन विच्चों मैलियां ते नीवियां रुचियां उपजदियां हन। नीवियां रुचियां साढ़े नीवे इंट्रस्ट तो माड़े ख्याल उपजदे हन ते माड़े ख्यालों तो फिर माड़े कर्म जां पाप हुंदे हन। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਇਲਾਹੀ ਅਸੂਲ ਅਨੁਸਾਰ ਮਾੜੇ ਕਰਮਾਂ ਦਾ ਨਤੀਜਾ ਫਿਰ ਸਾਨੂੰ ਦੁੱਖ ਕਲੇਸ਼ ਆਦਿ ਭੁਗਤਣੇ ਪੈਂਦੇ ਹਨ ਤੇ ਆਪਣੇ ਪਾਪਾਂ ਅਨੁਸਾਰ ਹੀ ਅਸੀਂ ਜਮਾਂ ਦੇ ਵਸ ਪੈਂਦੇ ਹਾਂ। ਸੋ ਦੂਜੇ ਲਫ਼ਜ਼ਾਂ 'ਚ ਸਾਡੇ ਮਾੜੇ ਖਿਆਲ, ਨੀਵੀਆਂ ਰੁਚੀਆਂ, ਮੈਲਾ ਮਨ, ਮੈਲਾ ਅੰਤਸ਼ਕਰਨ, ਸਾਡੇ ਮਾੜੇ ਕਰਮ, ਪਾਪ, ਜਮ ਜੇਵੜੀ, ਜਮਾਂ ਦੀ ਸਜ਼ਾ, ਸਾਡੀਆਂ ਮਾਨਸਿਕ ਬਿਮਾਰੀਆਂ, ਸਰੀਰਕ ਬਿਮਾਰੀਆਂ, ਸਾਡੇ ਦੁੱਖ ਕਲੇਸ਼, ਨਰਕ ਆਦਿ ਹਾਲਤਾਂ, ਇਹ ਤ੍ਰੈਗੁਣੀ ਮੰਡਲ ਦੀ ਗੰਦਲੀ ਤੇ ਜ਼ਰੀਲੀ ਮਾਨਸਿਕ ਰੰਗਤ ਅਥਵਾ ਹਵਾੜ ਤੋਂ ਉਪਜਦੀਆਂ ਹਨ, ਜਿਹਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਹੈ। ਇਸ ਭੁੱਲ ਵਿੱਚੋਂ ਹਉਮੈ ਉਤਪੰਨ ਹੁੰਦੀ ਹੈ ਤੇ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਸਾਰਾ ਤ੍ਰੈਗੁਣੀ ਮਾਇਕੀ ਚੱਕਰ ਉਪਜਦਾ, ਪਲਦਾ, ਵਰਤਦਾ ਹੈ, ਜਿਸ ਤਰ੍ਹਾਂ ਕਿ ਹਨੇਰ ਕੋਠੜੀ ਜਾਂ ਗੁਫਾ ਵਿੱਚ ਸੱਪ, ਠੂਹੇ, ਮੱਛਰ ਆਦਿ ਉਪਜਦੇ, ਪਲਦੇ ਤੇ ਪ੍ਰਵਿਰਤ ਹੁੰਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਬਿਧ ਤਾਵੇ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਜੀਤ ਆਵੈ ਤਾਂ ਸੇਵਾ। ਇਸ ਜ਼ਮਾਨੇ ਵਿੱਚ ਸਾਡੇ ਮਨ ਬਹੁਤ ਰੋਗੀ ਹੋ ਗਏ ਹਨ, ਜਿਸ ਕਾਰਨ ਸਾਡੇ ਸਰੀਰਕ ਰੋਗ ਵੀ ਬਹੁਤ ਵੱਧ ਗਏ ਹਨ ਤੇ ਇਹਨਾਂ ਰੋਗਾਂ ਦੇ ਇਲਾਜ ਲਈ ਬੇਅੰਤ ਨੁਸਖੇ, ਟੀਕੇ, ਦਵਾਈਆਂ ਪ੍ਰਚਲਿਤ ਹਨ। ਨਾਲ ਹੀ ਡਾਕਟਰ, ਹਕੀਮ, ਹਸਪਤਾਲ ਵੀ ਬੇਅੰਤ ਵੱਧ ਗਏ ਹਨ, ਇੱਥੋਂ ਤਾਈਂ ਕਿ ਹਰ ਇੱਕ ਬਿਮਾਰੀ ਦੇ ਖਾਸ ਡਾਕਟਰ ਸਪੈਸ਼ਲਿਸਟ ਬਣ ਗਏ ਹਨ। ਅਸੀਂ ਵੀ ਇੰਨੇ ਚੁਕੰਨੇ ਹਾਂ ਕਿ ਮਾੜਾ ਜਿਹਾ ਦਰਦ ਜਾਂ ਬੁਖਾਰ ਹੁੰਦਿਆਂ ਝੱਟ ਡਾਕਟਰ ਕੋਲ ਭੱਜਦੇ ਹਾਂ, ਚੰਗੇ ਤੋਂ ਚੰਗਾ ਟੀਕਾ ਲਾਉਣ ਲਈ ਕਹਿੰਦੇ ਹਾਂ। ਟੀਕਿਆਂ ਦੇ ਨਾਲ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਖਾਂਦਿਆਂ ਅੱਕ ਜਾਈਦਾ ਹੈ। ਇਹਨਾਂ ਟੀਕਿਆਂ ਤੇ ਗੋਲੀਆਂ ਨਾਲ ਜੇ ਇੱਕ ਪਾਸੇ ਕੋਈ ਇਲਾਮਤ, ਕੋਈ ਰੋਗ ਘਟਦਾ ਹੈ ਤਾਂ ਦੂਜੇ ਪਾਸੇ ਸਾਈਡ ਇਫੈਕਟ ਸ਼ੁਰੂ ਹੋ ਜਾਂਦੇ ਹਨ ਜਾਂ ਆਪਰੇਸ਼ਨ ਕਰਾਉਣਾ ਪੈਂਦਾ ਹੈ। ਇਉਂ ਸਾਡੇ ਸਰੀਰ ਅੰਦਰ ਬਿਮਾਰੀਆਂ ਦਾ ਚੱਕਰ ਚੱਲਦਾ ਰਹਿੰਦਾ ਹੈ ਜਦ ਤਾਈਂ ਮੌਤ ਸਾਡਾ ਛੁਟਕਾਰਾ ਨਹੀਂ ਕਰਾਉਂਦੀ। ਇਸੇ ਕਰਕੇ ਗੁਰੂ ਬਾਬੇ ਨੇ ਐਲਾਨ ਕੀਤਾ ਹੈ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਕਿਉਂ? ਕਿਉਂਕਿ ਜੇ ਕੋਈ ਸਰੀਰਕ ਰੋਗ ਤੋਂ ਬਚਿਆ ਵੀ ਹੈ ਤਾਂ ਮਾਨਸਿਕ ਰੋਗ ਤਾਂ ਸਭਨਾਂ ਨੂੰ ਲੱਗੇ ਹੋਏ ਹਨ। ਇਹ ਇੱਕ ਦੀਰਘ ਸਮੱਸਿਆ ਹੈ। ਕੀ ਵੱਡੀ ਪ੍ਰੋਬਲਮ ਕੀ ਹੈ ਕਿ ਬਾਵਜੂਦ ਚਿਕਿਤਸਾ ਵਿਗਿਆਨ, ਮੈਡੀਕਲ ਸਾਇੰਸ ਦੀ ਇੰਨੀ ਤਰੱਕੀ, ਬੇਅੰਤ ਇਲਾਜ ਦੇ ਇੰਨੇ ਸਾਧਨਾਂ ਦੇ, ਨਵੀਂ ਟੈਕਨੀਕ ਦੇ ਬਾਵਜੂਦ ਸਾਡੀ ਸਮੁੱਚੀ ਸਿਹਤ ਦਾ ਪੱਧਰ ਪਿਛਲੇ ਜ਼ਮਾਨੇ ਨਾਲੋਂ ਬਹੁਤ ਗਿਰ ਗਿਆ ਹੈ। ਇਸ ਵਿਸ਼ੇ ਦੀ ਬੜੀ ਡੂੰਘੀ ਤੇ ਦੀਰਘ ਵਿਚਾਰ ਤੇ ਘੋਖ ਕਰਨ ਦੀ ਲੋੜ ਹੈ। ਪੁਰਾਣੇ ਜ਼ਮਾਨੇ ਵਿੱਚ ਲੋਕ ਸਿੱਧੇ ਸਾਧੇ, ਭੋਲੇ ਭਾਲੇ, ਦੈਵੀ ਰੁਚੀਆਂ ਵਾਲੇ ਹੁੰਦੇ ਸਨ। ਉਹਨਾਂ ਦੇ ਮਨ ਨਿਰਮਲ, ਨਿਰਛਲ, ਨਰੋਏ, ਸੇਵਾ ਭਾਵ, ਧਾਰਮਿਕ ਸ਼ਰਧਾ ਭਾਵਨੀ ਵਾਲੇ ਹੁੰਦੇ ਸਨ। ਉਹ ਕੁਦਰਤ ਅਨੁਸਾਰ ਸਾਦਾ, ਨਿਰਛਲ ਜੀਵਨ ਬਤੀਤ ਕਰਦੇ ਸਨ, ਜਿਸ ਕਾਰਨ ਉਹਨਾਂ ਨੂੰ ਮਾਨਸਿਕ ਜਾਂ ਸਰੀਰਕ ਰੋਗ ਘੱਟ ਹੀ ਲੱਗਦੇ ਸਨ। ਤੇ ਜਿਉਂ ਜਿਉਂ ਵਿਦਿਅਕ, ਵਿਗਿਆਨਕ ਤਰੱਕੀ ਹੁੰਦੀ ਗਈ, ਸਾਡੀ ਸੱਭਿਅਤਾ ਵਿੱਚ ਪਰਿਵਰਤਨ ਆਉਂਦਾ ਗਿਆ, ਨਾਲ ਹੀ ਸਾਡੇ ਖਿਆਲ, ਸਾਡੀ ਸੋਚਣੀ, ਸਾਡੀ ਚਿਤਵਨੀ, ਸਾਡੀਆਂ ਰੁਚੀਆਂ, ਸਾਡੇ ਇੰਟਰਸਟ, ਸਾਡੀਆਂ ਰੀਝਾਂ, ਸਾਡੇ ਗਿਆਨ, ਸਾਡੇ ਕਰਮ ਧਰਮ, ਸਾਡੀ ਕਹਿਣੀ ਰਹਿਣੀ ਬਹਿਣੀ, ਸਾਡੇ ਲਾਈਫ ਸਟਾਈਲ ਆਦਿ, ਸਾਡੇ ਜੀਵਨ ਦੇ ਹਰ ਪਹਿਲੂ 'ਚ ਕ੍ਰਾਂਤੀ ਆਉਂਦੀ ਗਈ ਤੇ ਸਾਡੇ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਦੁਆਰਾ ਜੀਵਨ ਦਾ ਗਿਆਨ ਤੇ ਕਦਰਾਂ ਕੀਮਤਾਂ ਬਦਲਦੀਆਂ ਗਈਆਂ, ਜਿਸ ਕਾਰਨ ਸਾਡੇ ਜੀਵਨ 'ਚ ਕੀ ਹੋਇਆ? ਖੁਦਗਰਜ਼ੀ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਵੈਰ, ਵਿਰੋਧ, ਝਗੜੇ, ਲੜਾਈਆਂ ਆਦਿ ਨੀਵੇਂ ਮਾਇਕੀ ਔਗਣ ਵਧਦੇ ਗਏ ਤੇ ਅਸੀਂ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਹੁੰਦੇ ਗਏ। ਇਸ ਤਰ੍ਹਾਂ ਸਾਡੇ ਵਿੱਚੋਂ ਦੈਵੀ ਗੁਣ ਘਟਦੇ ਗਏ ਅਤੇ ਅਸੁਰੀ ਔਗਣ ਵਧਦੇ ਤੇ ਤੀਬਰ ਹੁੰਦੇ ਗਏ, ਜਿਸ ਕਾਰਨ ਸਾਡਾ ਮਨ, ਸਾਡੀ ਬੁੱਧੀ, ਚਿੱਤ, ਅੰਤਸ਼ਕਰਨ ਆਦਿ ਮੈਲੇ ਗੰਦਲੇ ਹੋ ਗਏ ਤੇ ਖੁਦਗਰਜ਼ੀ, ਤ੍ਰਿਸ਼ਨਾ, ਹੰਕਾਰ, ਈਰਖਾ, ਦਵੈਤ ਆਦਿ ਨਾਲ ਸਾਡਾ ਜੀਵਨ ਭ੍ਰਿਸ਼ਟ, ਕਰਪਟ ਹੁੰਦਾ ਗਿਆ। ਇਹਨਾਂ ਮਾਨਸਿਕ ਰੋਗਾਂ ਦਾ ਅਸਰ ਸਾਡੇ ਸਰੀਰ ਤੇ ਅਵਸ਼ ਪੈਣਾ ਸੀ, ਜਿਸ ਕਾਰਨ ਸਰੀਰਾਂ ਦੇ ਰੋਗ ਵੀ ਵੱਧਦੇ ਗਏ। ਇਹਦਾ ਸਬੂਤ ਸਾਡੇ ਸਾਹਮਣੇ ਪ੍ਰਤੱਖ ਪ੍ਰਗਟ ਹੋ ਰਿਹਾ ਹੈ। ਇਹੋ ਜਿਹੇ ਮੈਲੇ ਤੇ ਰੋਗੀ ਮਨ ਵਿੱਚੋਂ ਨੀਵੀਆਂ ਰੁਚੀਆਂ ਤੇ ਨੀਵੇਂ ਕਰਮ ਹੀ ਉਪਜਦੇ ਹਨ, ਜਿਸ ਕਾਰਨ ਸੰਸਾਰ ਵਿੱਚ ਖੁਦਗਰਜ਼ੀ, ਵੈਰ ਵਿਰੋਧ, ਈਰਖਾ ਦਵੈਤ, ਲੁੱਟ ਖਸੁੱਟ, ਖੋਹਾ ਖਾਈ ਤੇ ਅਸ਼ਾਂਤੀ ਵੱਧ ਰਹੀ ਹੈ। ਧੋਖਾ ਬੇਈਮਾਨੀ ਭ੍ਰਿਸ਼ਟਾਚਾਰ ਦਾ ਸੰਸਾਰ 'ਚ ਹਰ ਪਾਸੇ ਬੋਲਬਾਲਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੁੱਚੀ ਇਨਸਾਨੀਅਤ ਦੇ ਰਗੋ ਰੇਸ਼ੇ ਵਿੱਚ ਮਾਨਸਿਕ ਗਲਾਨੀ ਦਾ ਜ਼ਹਿਰ ਇਹ ਕਰਪਸ਼ਨ ਤਸ ਵਸ ਰਸ ਚੁੱਕਾ ਹੈ। ਛੂਤ ਦੀ ਮਾਰੂ ਬਿਮਾਰੀ ਵਾਂਗ ਇਹ ਫੈਲ ਗਈ ਹੈ, ਜਿਸ ਨਾਲ ਝਗੜੇ ਲੜਾਈਆਂ ਅਸ਼ਾਂਤੀ ਸਾਰੇ ਵਿਸ਼ਵ ਵਿੱਚ ਵਧਦੀ ਜਾ ਰਹੀ ਹੈ। ਦੁਨਿਆਵੀ ਪੱਧਰ ਤੇ UNO ਵਰਗੀਆਂ ਸ੍ਰੇਸ਼ਠ ਵਿਸ਼ਵ ਸੰਸਥਾਵਾਂ ਵੀ ਇਸ ਗਲਾਨੀ ਨੂੰ ਹਟਾਉਣ ਜਾਂ ਘਟਾਉਣ 'ਚ ਨਾਕਾਮਯਾਬ ਰਹੀਆਂ ਹਨ। ਧਰਮ ਅਤੇ ਧਰਮ ਸਥਾਨ ਵੀ ਜ਼ਰੀਲੀ ਮਾਇਕੀ ਗਲਾਨੀ ਦੇ ਅਸਰ ਤੋਂ ਨਹੀਂ ਬਚ ਸਕੇ। ਇਹਨਾਂ ਦੋਹਾਂ ਸ੍ਰੇਸ਼ਟ ਸੰਸਥਾਵਾਂ ਉੱਤੇ ਇਨਸਾਨ ਨੂੰ ਬੜੀਆਂ ਆਸਾਂ ਸਨ ਕਿ ਇਸ ਮਾਰੂ ਮਾਨਸਿਕ ਬਿਮਾਰੀ ਨੂੰ ਰੋਕਣਗੀਆਂ ਜਾਂ ਠੱਲ ਪਾਉਣਗੀਆਂ। ਅਫਸੋਸ ਅਤੇ ਦੁਖਦਾਈ ਗੱਲ ਕਿ ਇਹੋ ਜਿਹੀ ਉੱਚੇ ਸੁੱਚੇ ਮਿਆਰ ਦੀਆਂ ਸੰਸਥਾਵਾਂ ਨੂੰ ਵੀ ਇਸ ਮਾਨਸਿਕ ਗਲਾਨੀ ਦੀ ਇਨਫੈਕਸ਼ਨ ਲੱਗ ਰਹੀ ਹੈ। ਪਰ ਤੱਕ ਸਬੂਤ ਹੈ ਕਿ ਜਿਉਂ ਜਿਉਂ UNO ਦੀਆਂ ਕਮੇਟੀਆਂ ਵਧੀਆਂ ਗਈਆਂ ਤੇ ਧਰਮ ਸਥਾਨ ਤੇ ਧਰਮ ਪ੍ਰਚਾਰ ਵੱਧ ਰਹੇ ਹਨ, ਉਸੇ ਪ੍ਰਪੋਰਸ਼ਨ ਵਿੱਚ ਉਸੇ ਲਿਹਾਜ਼ ਨਾਲ ਸੰਸਾਰ ਵਿੱਚ ਕਰਪਸ਼ਨ ਗਲਾਨੀ ਵਧਦੀ ਜਾ ਰਹੀ ਹੈ, ਨਾਲ ਹੀ ਪਾਪ ਅਤਿਆਚਾਰ ਜ਼ੁਲਮ ਅਸ਼ਾਂਤੀ ਵੀ ਵਧਦੀ ਜਾ ਰਹੀ ਹੈ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਸਾਡੀ ਗਿਲਾਨੀ ਦੀ ਤਸਵੀਰ ਗੁਰਬਾਣੀ ਚੋਂ ਖਿੱਚੀ ਹੈ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰੂ ਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ। ਅੱਜ ਕੱਲ ਇਹ ਮਾਨਸਿਕ ਗਿਲਾਨੀ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ ਤੇ ਸਾਡੇ ਜੀਵਨ ਦੇ ਰਗੋ ਰੇਸ਼ੇ 'ਚ ਰਚ ਮਿਚ ਗਈ ਹੈ, ਲਾ ਇਲਾਜ ਪਾਸਦੀ ਹੈ। ਇਨਸਾਨੀਅਤ ਇਸ ਭਿਆਨਕ ਤੇ ਦੁਖਦਾਈ ਅਧੋਗਤੀ ਦੇ ਕਾਰਨ ਤੇ ਇਲਾਜ ਦੀ ਬਾਬਤ ਦੀਰਘ ਵਿਚਾਰ ਤੇ ਖੋਜ ਕਰਨ ਦੀ ਅਤਿਅੰਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਜ਼ਰੂਰੀ ਤੇ ਦੀਰਘ ਵਿਸ਼ੇ ਦੇ ਵਿਚਾਰ ਕਰਨ ਦਾ ਉੱਦਮ ਇਉਂ ਕੀਤਾ ਜਾਂਦਾ ਹੈ। ਜਦ ਸਰੀਰ ਨੂੰ ਕੋਈ ਤਕਲੀਫ਼ ਹੁੰਦੀ ਹੈ ਅਸੀਂ ਫੌਰਨ ਉਹਦਾ ਓੜ ਪੋੜ ਕਰਦੇ ਹਾਂ, ਡਾਕਟਰ ਕੋਲ ਜਾਂਦੇ ਹਾਂ ਤੇ ਜਦ ਤਾਈਂ ਤਕਲੀਫ਼ ਦੂਰ ਨਾ ਹੋਵੇ ਇਲਾਜ ਕਰਵਾਉਂਦੇ ਰਹਿੰਦੇ ਹਾਂ, ਲੋੜੀਂਦੇ ਪਰਹੇਜ਼ ਵੀ ਰੱਖਦੇ ਹਾਂ। ਪਰ ਮਾਨਸਿਕ ਤੌਰ ਤੇ ਅਸੀਂ ਕਈ ਜਨਮਾਂ ਤੋਂ ਬਿਮਾਰ ਹਾਂ, ਮਾਨਸਿਕ ਗਲਾਨੀ ਨਾਲ ਲੱਥ ਪੱਥ ਹੋ ਕੇ ਅਤਿਅੰਤ ਦੁਖੀ ਹੋ ਰਹੇ ਹਾਂ, ਹਾਏ ਹਾਏ ਕਰਕੇ ਵਿਰਲਾਪ ਕਰ ਰਹੇ ਹਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਪਾਪੀ ਕਰਮ ਕਮਾਵ ਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਜੇ ਗਿਲਾਨੀ ਵਾਲੇ ਜੀਵਨ ਦੇ ਹਰ ਪਹਿਲੂ ਵਿੱਚ ਭਾਂਤ ਭਾਂਤ ਦੇ ਅਤਿਅੰਤ ਦੁਖਦਾਈ ਮਾਨਸਿਕ ਅਤੇ ਸਰੀਰਕ ਰੋਗ ਭੁਗਤਦਿਆਂ ਹਾਏ ਹਾਏ ਕਰਨ ਦੇ ਬਾਵਜੂਦ ਸਾਨੂੰ ਆਪਣੀ ਦੀਰਘ ਤਰਸਯੋਗ ਦੁਖਦਾਈ ਅਧੋਗਤੀ ਦਾ ਅਹਿਸਾਸ ਨਹੀਂ, ਖਿਆਲ ਨਹੀਂ, ਸਮਝ ਨਹੀਂ, ਖੋਜ ਨਹੀਂ ਤੇ ਐਸੀ ਜ਼ਹਿਰੀਲੀ ਗਿਲਾਨੀ ਤੋਂ ਬਚਣ ਦਾ ਕੋਈ ਓੜ ਪੋੜ, ਕੋਈ ਸਾਧਨ, ਕੋਈ ਉੱਦਮ ਇਲਾਜ ਤਾਂ ਕੀ ਕਰਨਾ ਸੀ। ਇਸੇ ਤਰ੍ਹਾਂ ਗਿਲਾਨੀ ਦੇ ਮੁੱਢਲੇ ਕਾਰਨਾਂ ਨੂੰ ਜਾਣਨ, ਸਮਝਣ, ਇਹਨੂੰ ਵਿਚਾਰਨ, ਪਹਿਚਾਨਣ, ਬੁੱਝਣ, ਖੋਜਣ ਦੀ ਸਾਨੂੰ ਲੋੜ ਵੀ ਨਹੀਂ ਪਾਸਦੀ। ਹਾਂਜੀ, ਇਲਾਜ ਤਾਂ ਕੀ ਕਰਨਾ ਸੀ, ਇਹਦੇ ਕਾਰਨਾਂ ਨੂੰ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕਰਦੇ। ਯਾਦ ਰੱਖਣ ਵਾਲੀ ਜ਼ਰੂਰੀ ਗੱਲਾਂ ਇਹ ਹਨ ਕਿ ਦੀਰਘ ਖਤਰਨਾਕ ਸਰੀਰਕ ਬਿਮਾਰੀਆਂ, ਤਬ ਤੱਕ ਕੋੜ, ਕੈਂਸਰ, ਇਹ ਤਾਂ ਮੌਤ ਅਥਵਾ ਸਰੀਰ ਛੱਡਣ ਦਾ ਨਾਲ ਲੈ ਜਾਂਦੀਆਂ ਹਨ, ਪਰ ਸਾਡੀਆਂ ਨੀਵੀਆਂ ਰੁਚੀਆਂ, ਮਾਨਸਿਕ ਗਲਾਨੀ ਦੀਆਂ ਬਿਮਾਰੀਆਂ, ਇਹ ਤਾਂ ਮੌਤ ਤੋਂ ਮਗਰੋਂ ਵੀ ਜੀਵ ਦੇ ਨਾਲ ਹੀ ਜਾਂਦੀਆਂ ਹਨ। ਇਹ ਮਾਨਸਿਕ ਬਿਮਾਰੀਆਂ ਅਗਲਿਆਂ ਜਨਮਾਂ ਵਿੱਚ ਵੀ ਸੂਦ ਦਰ ਸੂਦ ਵਾਂਗ ਤੀਬਰ ਹੁੰਦੀਆਂ ਜਾਂਦੀਆਂ ਹਨ ਤੇ ਅਸੀਂ ਆਪਣੇ ਸਹੇੜੇ ਹੋਏ ਪਾਪਾਂ ਦੇ ਅਸਰ ਹੇਠ ਕਰਮਬੱਧ ਹੋ ਜਾਂਦੇ ਹਾਂ। ਸ਼ਾਹੂਕਾਰਾਂ ਦੇ ਖਾਤੇ ਵਾਂਗ ਸਾਡੇ ਕਰਮਾਂ ਅਥਵਾ ਪਾਪਾਂ ਦਾ ਖਾਤਾ ਜਾਂ ਲੇਖਾ ਜਨਮਾਂ ਜਨਮਾਂ ਤਾਈਂ ਬੇਬਾਕ ਕਲੀਅਰ ਨਹੀਂ ਹੁੰਦਾ, ਜਿਸ ਕਾਰਨ ਜਮ ਜੇਵਰੀ ਦੀ ਗੁਲਾਮੀ ਸਾਡੇ ਗਲੋਂ ਨਹੀਂ ਲੈਂਦੀ। ਐਸੀ ਹਾਲਤ ਵਿੱਚ ਜੇ ਕੋਈ ਪਾਠ ਪੂਜਾ ਕਰਮ ਕਾਂਡ ਆਦਿ ਸਾਧਨ ਕਰਦੇ ਵੀ ਹਾਂ ਤਾਂ ਉਹਦਾ ਮਾੜਾ ਮੋਟਾ ਫਲ ਪਿਛਲੇ ਘੋਰ ਪਾਪਾਂ ਦੇ ਸੂਦ 'ਚ ਕੱਟਿਆ ਜਾਂਦਾ ਹੈ, ਪਰ ਸਾਡਾ ਲੇਖਾ ਨਹੀਂ ਨਿਬੜਦਾ। ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੁੱਟੇ। ਇਸ ਤਰ੍ਹਾਂ ਜਨਮਾਂ ਜਨਮਾਂ ਦੇ ਪਾਪਾਂ ਦੀ ਗਲਾਨੀ ਨਾਲ ਸਾਡਾ ਮਨ ਤੇ ਅੰਤਸ਼ਕਰਨ ਮਨੂਰ ਹੋ ਜਾਂਦਾ ਹੈ ਤੇ ਗੰਦਗੀ ਦੇ ਕੀੜਿਆਂ ਵਾਂਗ ਇਸ ਗਲਾਨੀ ਵਾਲੇ ਜੀਵਨ ਵਿੱਚ ਹੀ ਅਸੀਂ ਸੰਤੁਸ਼ਟ, ਟੀਠ ਹੋ ਕੇ, ਇਮਿਊਨ ਹੋ ਕੇ ਤ੍ਰੈਗੁਣੀ ਮਾਇਕੀ ਮੰਡਲ ਦੇ ਅਥਾਹ ਬਿਖਮ ਸਾਗਰ ਅੰਧਕੋਰ ਸੰਸਾਰ 'ਚ ਗੋਤੇ ਖਾਂਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਜੁਗਾ ਜੁਗਾਂਤਰਾਂ ਤੋਂ ਗੁਰੂ ਅਵਤਾਰ ਗੁਰਮੁਖਾਂ ਨੇ ਆਪਣੀ ਸ਼ਖਸੀ ਜੀਵਨੀਆਂ ਆਪਣੀਆਂ ਬਾਣੀਆਂ ਰਾਹੀਂ ਜੀਵਾਂ ਨੂੰ ਇਸ ਆਤਮਕ ਗਲਾਨੀ ਤੋਂ ਬਚਣ ਲਈ ਉਪਦੇਸ਼ਾਂ ਦੁਆਰਾ ਸਮਝਾਇਆ ਹੈ, ਤਾੜਨਾ ਕੀਤੀ ਹੈ। ਗੁਰੂ ਬਾਬੇ ਨੇ ਵੀ ਸਾਨੂੰ ਆਪਣੀ ਇਲਾਹੀ ਬਾਣੀ ਵਿੱਚ ਇਉਂ ਤਾੜਨਾ ਕੀਤੀ ਹੈ, ਕੋਟ ਬਿਗਨ ਤਿਸ ਲਾਗ ਤੇ ਜਿਸਨੋ ਵਿਸਰੇ ਨਾਉ, ਨਾਨਕ ਅੰਤਿਨ ਬਿਲਪ ਤੇ ਜਿਉਂ ਸੁੰਝੇ ਕਰ ਗਾਓ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵ ਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਈ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵੇ। ਮਨ ਮੇਰੇ ਭੁੱਲੇ ਕਪਟ ਨਾ ਖੀਚੈ, ਅੰਤ ਨਬੇਰਾ ਤੇਰੇ ਜੀ ਪੈ ਲਈਜੈ। ਹਾਂਜੀ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲਈਜੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਲੇਖ ਨੰਬਰ 98, ਪਾਪ ਪੁੰਨ ਭਾਗ ਪਹਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।